ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰ ਨਾਮ ਦਰੜਾਇਆ। ਬਿਨ ਨਾਵੈ ਜੀਵਨ ਬਿਰਥਾ, ਰਹਾਉ ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿੰਨ ਸਾਧੂ ਚਾਰਣ ਨਾ ਸੇਵੇ ਕਾਬੂ, ਤਿੰਨ ਸਭ ਜਨਮ ਅਕਥਾ। ਜਿਨ ਸਾਧੂ ਚਾਰਣ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸੁਨਾਥਾ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗੰ ਨਾਥ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲਹਿ ਮਾਰਗ ਪੰਥ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲਹਿ ਮਾਰਗ ਪੰਥ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਮਾਲਕ, ਸਰਬ ਪ੍ਰਤਪਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਨਿੱਘੀ ਗੋਦ ਅੰਦਰ, ਮੁਕੱਦਸ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ, ਅਤਿਅੰਤ ਵੱਡੇ ਭਾਗ ਅਸਾਂ ਜੀਵਾਂ ਦੇ, ਜਿਨ੍ਹਾਂ 'ਤੇ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਦਇਆ ਰਹਿਮਤ ਕੀਤੀ ਹੈ, ਜਿਸ ਰਹਿਮਤ ਸਦਕਾ, ਜਿਸ ਬਖਸ਼ਿਸ਼ ਸਦਕਾ ਇਸ ਦਰ ਇਸ ਘਰ ਦੇ ਵਿੱਚ ਆਉਣਾ ਹੋਇਆ ਹੈ। ਇਸ ਦਰ ਦੇ ਅੰਦਰ, ਇਸ ਘਰ ਦੇ ਅੰਦਰ ਆ ਕਰਕੇ ਜਿੱਥੇ ਆਪਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਸੋਹਣੇ ਦਰ ਘਰ ਦੇ ਦਰਸ਼ਨ ਕੀਤੇ ਨੇ, ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਨੂੰ ਪੜ੍ਹਨਾ ਕੀਤਾ ਹੈ, ਨਿਰੰਕਾਰੀ ਬਾਣੀ ਨੂੰ ਕੀਰਤਨ ਰੂਪ ਦੇ ਵਿੱਚ ਸਰਵਣ ਕਰਨਾ ਕੀਤਾ ਹੈ। ਉੱਥੇ ਸਤਿਗੁਰੂ ਜੀਆਂ ਨੇ ਸਮਾਂ ਝੋਲੀ ਵਿੱਚ ਪਾਇਆ ਹੈ ਕਿ ਉਸ ਬਾਣੀ ਦੀ ਗੁਰੂ ਦੀ ਵਿਚਾਰ ਸ਼ਬਦਾਂ ਦੀ ਵਿਚਾਰ ਨਾਲ ਜੁੜ ਸਕੀਏ। ਅੱਜ ਮੇਰੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਤਰੁੱਠ ਕਰਕੇ ਸਾਡੇ ਤੇ ਕਿਰਪਾ ਕੀਤੀ ਹੈ, ਆਪਣੀ ਰਸਨਾ ਦੁਆਰਾ ਆਪਣੇ ਹੀ ਮੁਖਾਰ ਬਿੰਦ ਤੋਂ ਅੰਮ੍ਰਿਤ ਵੇਲੇ ਸਤਿਗੁਰ ਜੀ ਨੇ ਜੋ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਨੇ, ਤਿਨ੍ਹਾਂ ਦੇ ਪਾਠ ਆਪ ਜੀਆਂ ਨੇ ਗੁਰੂ ਕੇ ਵਜ਼ੀਰਾਂ ਪਾਸੋਂ ਸਰਵਣ ਕੀਤੇ ਨੇ। ਸਾਧ ਸੰਗਤ ਜੀ, ਆਓ ਮਨਾਂ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਨਦਰ ਦੇ ਪਾਤਰ ਬਣਨਾ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਨਾ ਕਰੀਏ। ਮੇਰੇ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਅਨਨ ਸੇਵਕ ਕਲਮ ਦੇ ਧਨੀ ਭਾਈ ਨੰਦ ਲਾਲ ਗੋਆ ਜੀ ਕਹਿੰਦੇ, ਚੱਕ ਨਿਗਾਹੇ ਜਾਂ ਫਜਾਇਸ਼। ਨਿਗਾਹੇ ਕਹਿੰਦੇ ਨੇ ਦ੍ਰਿਸ਼ਟੀ ਨੂੰ, ਕਿਰਪਾ ਨੂੰ। ਨੰਦ ਲਾਲ ਜੀ ਕਹਿੰਦੇ ਨੇ, ਚੱਕ ਨਿਗਾਹੇ ਜਾਂ ਫਜਾਇਸ਼, ਬਸ ਬਵਦ ਦਰਕਾਰ ਵੇ ਮਾਂ। ਨੰਦ ਲਾਲ ਜੀ ਕਹਿੰਦੇ ਨੇ, ਹੈ ਪਰਮਾਤਮਾ ਕਲਗੀਆਂ ਵਾਲਿਆ, ਤੇਰੀ ਨਿਗਾਹ ਤੇਰੀ ਦ੍ਰਿਸ਼ਟੀ ਮੇਰੇ ਵਾਸਤੇ ਮੇਰੇ ਜੀਵਨ ਦੀ ਸਫਲਤਾ ਹੈ। ਕਿਉਂਕਿ ਗੁਰੂ ਦੀ ਦ੍ਰਿਸ਼ਟੀ ਪੈ ਜਾਣੀ ਸਫਲਤਾ ਹੈ, ਗੁਰੂ ਦੀ ਰਹਿਮਤ ਭਰੀ ਨਿਗਾਹ ਪੈ ਜਾਣੀ ਸਫਲਤਾ ਹੈ, ਭਾਵ ਜੀਵਨ ਦਾ ਮਨੋਰਥ ਪੂਰਨ ਹੈ। ਤੇ ਨੰਦ ਲਾਲ ਜੀ ਨੇ ਬੜੀਆਂ ਹੀ ਕਵ ਰਚਨਾ ਅੰਦਰ, ਗਜ਼ਲਾਂ ਦੇ ਅੰਦਰ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤ ਕੀਤੀ ਹੈ। ਤੇ ਜਦੋਂ ਗੁਰਬਾਣੀ ਪੜ੍ਹਦੇ ਆ, ਸਾਹਿਬ ਕਹਿੰਦੇ, ਨਾਨਕ ਨਦਰੀ ਨਜ਼ਰ ਨਿਹਾਲ। ਜਦੋਂ ਨਜ਼ਰ ਪੈਂਦੀ ਹੈ ਨਾ, ਇਹ ਨਿਹਾਲੋ ਨਿਹਾਲ ਕਰਦਾ ਹੈ। ਆਓ ਗੁਰਮੁਖ ਪਿਆਰੇ, ਇਸ ਨਜ਼ਰ ਦੇ ਪਾਤਰ ਬਣੀਏ। ਕਿਰਪਾ ਦ੍ਰਿਸ਼ਟੀ ਮੇਰੇ ਸਤਿਗੁਰੂ ਜੀ ਹੋਰ ਦੀ ਹੋ ਰਹੀ ਹੈ, ਤੇ ਇਹ ਵੀ ਮੇਰੇ ਸਤਿਗੁਰੂ ਸੀ ਕਹਿੰਦੇ ਨੇ, ਕੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਹੋਲਾ। ਚੀਟੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਵੀ ਜੀ ਜਿੰਦ ਪੈਦਾ ਕਰੇ, ਸਭਨਾ ਉੱਪਰ ਕਿਰਪਾ ਦ੍ਰਿਸ਼ਟੀ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਤੇ ਇਸ ਬਖਸ਼ਿਸ਼ ਦੇ ਪਾਤਰ ਕਿਵੇਂ ਬਣਾਂਗੇ? ਜਦੋਂ ਅਸੀਂ ਬਾਣੀ ਦੀ ਵਿਚਾਰ ਕਰਾਂਗੇ ਤੇ ਵਿਚਾਰ ਕਰਕੇ ਸਮਝਾਂਗੇ ਤੇ ਸਮਝ ਕਰਕੇ ਆਪਣੇ ਜੀਵਨ ਚ ਕਮਾਵਾਂਗੇ। ਗੁਰਮੁਖੋ, ਬਾਣੀ ਪੜ੍ਹਨ ਵਾਲਿਆਂ ਦੀ ਕੋਈ ਘਾਟ ਨਹੀਂ ਹੈ, ਬਹੁਤਾਤ ਨੇ, ਬਹੁਤਾਤ ਬਾਣੀ ਪੜ੍ਹਦੇ ਨੇ, ਨਿਤਨੇਮ ਵੀ ਕਰਦੇ ਨੇ, ਸੁਖਮਨੀ ਸਾਹਿਬ ਵੀ ਕਰਦੇ ਨੇ, ਆਸਾ ਜੀ ਦੀ ਵਾਰ ਵੀ ਪੜ੍ਹਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਹਿਜ ਪਾਠ ਵੀ ਕਰਦੇ ਨੇ। ਬਾਣੀ ਪੜ੍ਹਨ ਵਾਲਿਆਂ ਦੀ ਕੋਈ ਕਮੀ ਨਹੀਂ, ਬਾਣੀ ਗਾਉਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ, ਬਹੁਤਾਤ ਹੈ, ਗਾ ਰਹੇ ਨੇ ਕੀਰਤਨ ਦੇ ਰੂਪ ਵਿੱਚ, ਭਾਵੇਂ ਉਹ ਗੁਰੂ ਕੇ ਕੀਰਤਨੀਏ ਨੇ, ਭਾਵੇਂ ਕੋਈ ਆਪਣੇ ਨਿੱਜ ਵਾਸਤੇ ਆਪਣੇ ਬੱਚਿਆਂ ਨੂੰ ਆਪ ਗੁਰਬਾਣੀ ਕੀਰਤਨ ਸਿਖਾ ਰਹੇ ਆ, ਇਹ ਗੁਰਬਾਣੀ ਗਾ ਰਹੇ ਨੇ, ਤੇ ਗੁਰਬਾਣੀ ਵਿਚਾਰਨ ਵਾਲੇ ਵੀ ਬਹੁਤਾਤ ਗਿਣਤੀ ਹੈ, ਬਹੁਤਾਤ ਗਿਣਤੀ ਹੈ ਬਾਣੀ ਸਮਝਣ ਤੇ ਸਮਝਾਉਣ ਵਾਲਿਆਂ ਦੀ। ਪਰ ਇੱਕ ਵਿਚਾਰ ਕਰਕੇ ਦੇਖ ਲਈਏ ਕਿ ਪੜ੍ਹਨ ਵਾਲਾ, ਕੀ ਗਾਉਣ ਵਾਲਾ, ਕੀ ਵਿਚਾਰਨ ਵਾਲਾ, ਕੀ ਕੇਵਲ ਸਮਝਣ ਵਾਲਾ, ਸਮਝਣ ਵਾਲਾ, ਸਮਝ ਲੱਗ ਗਈ ਹੈ, ਚੌਥੀ ਪੌੜੀ ਹੈ, ਚੜ੍ਹ ਚੁੱਕੇ ਹਾਂ, ਸਮਝ ਲੱਗ ਗਈ ਹੈ। ਅੱਗੇ ਹੈ ਖਸਮ ਦਾ ਮਹੱਲ। ਹੁਣ ਖਸਮ ਦੇ ਮਹੱਲ ਤੱਕ ਪਹੁੰਚਣ ਵਾਸਤੇ ਕਿ ਇਹ ਚਾਰੇ ਪੰਧ ਬਹੁਤ ਨੇ ਕਿ ਬਾਣੀ ਆਪਾਂ ਪੜ੍ਹ ਲਈ ਬਸ ਜੀ ਆਪਾਂ ਸਫਲ ਹੋ ਗਏ, ਬਾਣੀ ਗਾ ਲਈ ਸਫਲ ਹੋ ਗਏ? ਨਹੀਂ, ਕੀ ਕਰਨਾ ਪਵੇਗਾ, ਬਾਣੀ ਨੂੰ ਕਮਾਉਣਾ ਪਵੇਗਾ, ਸਾਨੂੰ ਕਮਾਈ ਕਰਨੀ ਪਵੇਗੀ, ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਪਵੇਗਾ। ਆਧਾਰ ਜੋ ਗੁਰ ਕਹੇ ਸੋਈ ਭਲ ਮੰਨੇ, ਭਲਾ ਕਰਕੇ ਮੰਨਣਾ ਹੈ, ਭਲਾ ਕਰਕੇ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ, ਤੇ ਉਹ ਫਿਰ ਰਹਿਮਤਾ ਭਰਿਆ ਹੱਥ ਸਿਰ ਤੇ ਰੱਖ ਦਿੰਦਾ ਹੈ। ਆਓ ਪਾਵਨ ਪਵਿੱਤਰ ਹੁਕਮਾਂ ਦੇ ਨਾਲ ਜੁੜਨਾ ਕਰੀਏ। ਜੈਤ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਘਰ ਪਹਿਲਾ ਤੇ ਚੌਪਦੇ, ਚਾਰ ਪਦਿਆਂ ਦਾ ਇਹ ਪਾਵਨ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਓ ਇਹਨਾਂ ਪਾਵਨ ਬਚਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜੀਏ। ਸੁਰਤ ਜੋੜਨ ਦੇ ਲਈ ਇੱਕ ਵਾਰੀ ਗੁਰੂ ਚਰਨਾਂ ਦਾ ਧਿਆਨ ਧਰੋ, ਸਭ ਮਿਲ ਕੇ ਉਚਾਰਨ ਕਰੋ। ਸਤਨਾਮ ਸਿਰੇ ਵਾਹੇ ਗੁਰੂ, ਸਤਨਾਮ ਸਿਰੇ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਜੈਤ ਸ੍ਰੀ ਮਹੱਲਾ ਚੌਥਾ ਭਾਵ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਰਸਨਾ ਤੋਂ ਜੋ ਉਚਾਰਨ ਸ਼ਬਦ ਹੋਏ ਨੇ, ਇਹ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਮੇਰੇ ਗੁਰੂ ਰਾਮਦਾਸ ਜੀ ਦੀ, ਜਿਨ੍ਹਾਂ ਦੇ ਚਰਨਾਂ 'ਚ ਆਪਾਂ ਮਿਲ ਕਰਕੇ ਬੈਠੇ ਹਾਂ। ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ ਤੇ ਚੌਪਦੇ ਭਾਵ ਚਾਰ ਪਦਿਆਂ ਦਾ ਇਹ ਪਾਵਨ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਕਾਲ ਪੁਰਖ ਇੱਕ ਹੈ, ਕੋਈ ਦੋ ਨਹੀਂ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਹਾਲਾਂਕਿ ਗਵਾਂਢੀ ਮੱਤ ਨੇ ਇੱਕ ਦਾਅਵਾ ਕੀਤਾ, ਉਹ ਕਹਿਣ ਲੱਗਾ ਵੀ ਜਨਮ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ, ਭੰਡਾਰੇ ਦੇਣ ਵਾਲਾ ਕੋਈ ਹੋਰ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਈ ਇਹ ਤੁਹਾਡੀ ਮਤ ਅਨੁਸਾਰ ਹੋਵੇਗਾ। ਅਸੀਂ ਪ੍ਰਮਾਣ ਵੀ ਕਰਦੇ ਹਾਂ, ਪਰ ਇੱਕ ਗੱਲ ਧਿਆਨ 'ਚ ਰੱਖਣਾ ਕਿ ਇਹ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਤੋਂ ਉੱਪਰ ਵੀ ਕੋਈ ਬੈਠਾ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ, ਬਹੁਤਾ ਇਹੋ ਵਿਡਾਣ। ਚਰਚ ਭਰੀ ਗੱਲ ਤਾਂ ਇਹ ਹੈ ਕਿ ਉਹ ਪਰਮੇਸ਼ਰ ਪਰਮਾਤਮਾ ਜੋ ਇੱਕ ਹੈ ਉਹ ਵੇਖ ਰਿਹਾ ਏ, ਦੇਖ ਰਿਹਾ, ਉਹਦੀ ਹੀ ਕਿਰਪਾ ਦ੍ਰਿਸ਼ਟੀ ਦੁਆਰਾ ਸਭ ਸੰਸਾਰ ਦੇ ਅੰਦਰ ਉਪਜ ਹੋ ਰਹੀ ਏ ਤੇ ਬਿਨਸ ਹੋ ਰਹੀ ਏ, ਉਹਦੀ ਹੀ ਕਿਰਪਾ ਦ੍ਰਿਸ਼ਟੀ ਦੁਆਰਾ ਰਿਜਕ ਮਿਲ ਰਿਹਾ ਏ। ਭਾਵੇਂ ਪੱਥਰ ਵਿੱਚ ਬੈਠਾ ਕੀੜਾ ਏ ਤੇ ਭਾਵੇਂ ਗੁਰਮੁਖ ਪਿਆਰਿਓ ਕੋਹਾਂ ਦੂਰੀ ਤੇ ਆ ਕਰਕੇ ਕੂੰਜਾਂ ਵਸਦੀਆਂ ਨੇ ਤੇ ਸਿਮਰਨ ਦੁਆਰਾ ਯਾਦ ਦੁਆਰਾ ਹੀ ਭੋਜਨ ਆਪਣੇ ਬੱਚਿਆਂ ਤੱਕ ਪਹੁੰਚਾਉਂਦੀਆਂ ਨੇ। ਊੜੇ ਊੜ ਆਵੇ ਸਹਿ ਕੋਸਾ ਤੇ ਸਪਾਸ਼ ਬਚਰੇ ਸਰਿਆ, ਇਹ ਕਿਹਦੀ ਕਿਰਪਾ ਹੈ? ਇੱਕੋ ਦੀ, ਇੱਕੋ ਅਕਾਲ ਪੁਰਖ ਦੀ। ਇੱਕ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਨ, ਜਿਵ ਤਿਸ ਭਾਵੈ ਤਿਵੇ ਚਲਾਵੇ, ਜਿਵ ਹੋਵੇ ਪ੍ਰਮਾਣ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਵਿਡਾਣ ਇਹ ਹੈ, ਚਰਜ ਭਰੀ ਗੱਲ ਇਹ ਹੈ ਕਿ ਉਹ ਰੱਬ ਪਰਮੇਸ਼ਰ ਪਰਮਾਤਮਾ ਜੋ ਇੱਕ ਹੈ, ਅਕਾਲ ਪੁਰਖ ਇੱਕ ਹੈ, ਆਪੇ ਮਾਰੇ ਆਪੇ ਛੋਡੇ ਆਪੇ ਲੇਵੇ ਦੇ ਆਪੇ ਸਭ ਕੁਛ ਕਰਨ ਵਾਲਾ, ਐਸੇ ਅਕਾਲ ਪੁਰਖ ਨੂੰ ਕਿਵੇਂ ਮਿਲਿਆ ਜਾਵੇ ਜੀ? ਐਸੇ ਨਿਰੰਕਾਰ ਨੂੰ ਕਿਵੇਂ ਮਿਲਿਆ ਜਾਵੇ? ਇਸ ਐਸੇ ਨਿਰੰਕਾਰ ਤੱਕ ਕਿਵੇਂ ਪਹੁੰਚ ਬਣਾਈ ਜਾ ਸਕੇ? ਕੌਣ ਹੈ ਜੋ ਉਹ ਮਾਰਗ ਦੱਸੇ? ਕੌਣ ਹੈ ਜੋ ਉਹ ਪੰਥ ਦੱਸੇ, ਰਸਤਾ ਦੱਸੇ? ਕੌਣ ਹੈ ਜੋ ਸੋਚੀ ਦੇਵੇ? ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਣੀ। ਗੁਰੂ ਦੀ ਕਿਰਪਾ ਹੋਵੇ, ਸਤਿਗੁਰ ਪ੍ਰਸਾਦ, ਜਦੋਂ ਗੁਰੂ ਦੀ ਕਿਰਪਾ ਰਹਿਮਤ ਹੁੰਦੀ ਏ, ਤੇ ਫਿਰ ਉਸ ਇੱਕ ਦੇ ਨਾਲ ਅਕਾਲ ਪੁਰਖ ਦੇ ਨਾਲ ਸਾਂਝ ਬਣਦੀ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ,
ਮੇਰੇ ਹੀਰੇ, ਮੇਰੇ ਹਿਰਦੇ ਅੰਦਰ ਰਤਨ ਨਾਮ ਹਰ ਬਸਿਆ। ਗੁਰਮੁਖੋ, ਗੁਰੂ ਰਾਮਦਾਸ ਜੀ ਨੇ ਇਹਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਸਤਿਗੁਰ ਕਹਿੰਦੇ ਮੇਰੇ ਹਿਰਦੇ ਦੇ ਅੰਦਰ ਰਤਨ ਰੂਪੀ ਹਰੀ ਦਾ ਨਾਮ ਜਿਹੜਾ ਅਮੋਲਕ ਹੈ ਉਹ ਵਸ ਗਿਆ। ਪਰ ਹੈ ਮਨੁੱਖਾ ਦੇਹੀ ਵਾਸਤੇ, ਸੰਸਾਰੀ ਜੀਵਾਂ ਵਾਸਤੇ ਔਖਾ ਹੈ। ਨਾਮ ਨੂੰ ਹਿਰਦੇ ਚ ਵਸਾਉਣਾ ਔਖਾ ਹੈ। ਅਸੀਂ ਇਸ ਹਿਰਦੇ ਰੂਪੀ ਘਰ ਦੇ ਅੰਦਰ ਸਭ ਕੁਝ ਵਸਾ ਲੈਂਦੇ ਹਾਂ। ਇੱਥੋਂ ਤੱਕ ਸੁੱਖ ਵੀ ਸੰਭਾਲ ਲੈਂਦੇ ਹਾਂ, ਦੁੱਖ ਵੀ ਸੰਭਾਲ ਲੈਂਦੇ ਹਾਂ, ਘਰ ਦੇ ਅੰਦਰ ਦਾਤਾਂ ਵੀ ਸੰਭਾਲ ਲੈਂਦੇ ਹਾਂ। ਹਿਰਦੇ ਦੇ ਅੰਦਰ ਆਪਾਂ ਕੂੜ ਝੂਠ ਫਰੇਬ ਸਭ ਕੁਝ ਸੰਭਾਲ ਲੈਂਦੇ ਹਾਂ। ਤਾਂ ਜਦੋਂ ਗੱਲ ਆਉਂਦੀ ਹੈ ਨਾਮ ਦੇ ਸੰਭਾਲ ਦੀ, ਜਦੋਂ ਗੱਲ ਆਉਂਦੀ ਹੈ ਨਾਮ ਨੂੰ ਹਿਰਦੇ 'ਚ ਵਸਾਉਣ ਦੀ, ਤਾਂ ਸਾਧ ਸੰਗਤ ਜੀ ਉਦੋਂ ਮਨ ਆਕੀ ਹੋ ਜਾਂਦਾ ਹੈ, ਮਨ ਆਕੀ ਹੋ ਜਾਂਦਾ ਹੈ, ਮਨ ਇਸ ਪਾਸੇ ਨੂੰ ਆਉਂਦਾ ਹੀ ਨਹੀਂ। ਤੇ ਸਤਿਗੁਰੂ ਜੀ ਨੇ ਇਸੇ ਲਈ ਵਾਰ ਵਾਰ ਤਾੜਨਾ ਕੀਤੀ, ਸਮਝਾਉਣਾ ਕੀਤਾ ਵੀ ਨਾਮ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰਾ ਇਸ ਸੰਸਾਰ ਤੇ ਆਉਣਾ ਸਫਲ ਨਹੀਂ ਹੈ। ਜੇ ਤੇਰੇ ਹਿਰਦੇ ਦੇ ਅੰਦਰ ਨਾਮ ਨਹੀਂ ਹੈ ਨਾ, ਫਿਰ ਤੇਰੇ ਇਸ ਸੰਸਾਰ ਦੇ ਅੰਦਰ ਜਿਤਨੇ ਵੀ ਲੱਖ ਅਡੰਬਰ ਬਹੁਤ ਵਿਸਤਾਰਾ, ਨਾਮ ਬਿਨਾਂ ਝੂਠੇ ਪਸਾਰਾ। ਜਿੰਨੇ ਵੀ ਤੂੰ ਅਡੰਬਰ ਰਚੇ ਨੇ ਨਾ, ਜਿੰਨੀਆਂ ਵੀ ਮਹਿਲ ਮਾਰੀਆਂ ਤੂੰ ਬਣਾਈਆਂ ਨੇ, ਨਾਮ ਤੋਂ ਬਿਨਾਂ ਸਭ ਝੂਠੀਆਂ ਨੇ, ਸਭ ਝੂਠੀਆਂ ਨੇ। ਤੇ ਫਿਰ ਬਖਸ਼ਿਸ਼ ਕੀਤੀ ਮੇਰੇ ਸਤਿਗੁਰੂ ਜੀ ਨੇ, ਹਰ ਕਾ ਨਾਮ ਸੋਈ ਜਨ ਲੇ। ਹਰੀ ਦਾ ਨਾਮ ਕੌਣ ਲੈਂਦਾ ਹੈ ਜੀ, ਕੌਣ ਜਪਦਾ ਹੈ? ਆਪਾਂ ਇਸ ਦਰ ਤੇ ਆਏ, ਇਸ ਘਰ ਵਿੱਚ ਆਏ ਹਾਂ, ਕੁਝ ਨੇ ਮੱਥਾ ਟੇਕ ਲਿਆ, ਕੁਝ ਨੇ ਦਰਸ਼ਨ ਕਰ ਲਏ, ਕੁਝ ਨੇ ਲੰਗਰ ਛਕ ਲਿਆ। ਪਰ ਸਾਧ ਸੰਗਤ ਜੀ, ਵਡਭਾਗੇ ਉਹ ਹੋਏ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਬਹਿ ਕਰਕੇ ਦੋ ਘੜੀਆਂ ਸੁਣਨਾ ਕੀਤਾ ਹੈ। ਵਡਭਾਗੇ ਕੌਣ ਨੇ? ਜਿਹੜੇ ਆ ਕਰਕੇ ਕਥਾ ਵਿਚਾਰ ਸੁਣਦੇ ਨੇ। ਸਾਰੇ ਤਾਂ ਨਹੀਂ ਨਾ ਆਏ ਇੱਥੇ, ਸਾਰੇ ਨਹੀਂ ਆਏ, ਪਰ ਜਿਨ੍ਹਾਂ 'ਤੇ ਰਹਿਮਤ ਬਖਸ਼ਿਸ਼ ਹੋਈ, ਜਿਨ੍ਹਾਂ 'ਤੇ ਕਿਰਪਾ ਹੋਈ, ਨਾਮ ਉਹੀ ਲੈਂਦਾ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ, ਜਿਹਦੇ 'ਤੇ ਉਹ ਕਿਰਪਾ ਕਰ ਦਿੰਦਾ ਹੈ, ਜਿਹਦੇ 'ਤੇ ਉਹ ਕਿਰਪਾ ਕਰ ਦਿੰਦਾ ਹੈ। ਇੱਕ ਬੇਨਤੀ ਹੋਰ ਕਰ ਦੇਵਾਂ, ਕਿਤੇ ਕਿਰਪਾ ਘਰੇ ਬੈਠੇ ਹੀ ਨਾ ਆਪਾਂ ਉਡੀਕ ਕਰੀ ਜਾਈਏ ਵੀ ਘਰੇ ਆਵੇਗੀ, ਕਿਰਪਾ ਹੋਵੇਗੀ, ਗੁਰਦੁਆਰੇ ਜਾਇਆ ਕਰਾਂਗੇ, ਕਿਰਪਾ ਹੋਵੇਗੀ, ਨਿਤਨੇਮ ਕਰਿਆ ਕਰਾਂਗੇ, ਕਿਰਪਾ ਹੋਵੇਗੀ, ਗੁਰੂ ਵਾਲੇ ਬਣ ਜਾਵਾਂਗੇ। ਗੁਰਮੁਖ ਪਿਆਰਿਓ, ਕਿਰਪਾ ਵਾਸਤੇ ਵੀ ਅਰਦਾਸ ਕਰਨੀ ਪੈਂਦੀ ਹੈ, ਗੁਰੂ ਚਰਨਾਂ ਵਿੱਚ ਆਉਣਾ ਪੈਂਦਾ ਹੈ। ਇਸੇ ਲਈ ਤੇ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਬੋਲਾਂ ਅੰਦਰ ਕਹਿਣਾ ਕੀਤਾ, ਕਿਰਪਾ ਕਰੋ ਦੀਨ ਕੇ ਦਾਤੇ, ਦੀਨਾਂ ਤੇ ਦਇਆ ਕਰਨ ਵਾਲੇ ਦਾਤੇ ਸਤਿਗੁਰੂ ਜੀ, ਕਿਰਪਾ ਕਰੋ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਤੇ ਅਵਗੁਣ ਕੋਈ ਵਿਚਾਰਿਓ ਨਾ। ਤੇ ਜੇ ਵਿਚਾਰਨ ਲੱਗ ਪਏ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਤੁਸੀਂ ਆਪਣਾ ਬਿਰਧ ਪਛਾਣਨਾ ਕਰੋ। ਜੇ ਤੁਸੀਂ ਮੇਰੇ ਔਗਣ ਦੇਖਣ ਲੱਗ ਪਏ, ਲਿਖ ਹੈ ਕਤ ਹੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ। ਅਸੀਂ ਤੇ ਖਿਨ ਖਿਨ ਭੁੱਲਾਂ ਕਰਦੇ ਹਾਂ, ਪਲ ਪਲ ਤੇ ਭੁੱਲਾਂ ਕਰਦੇ ਹਾਂ, ਨਹੀਂ ਬਖਸ਼ੇ ਜਾਵਾਂਗੇ। ਇਸ ਲਈ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਅਸੀਂ ਖੱਤੇ ਬਹੁਤ ਕਮਾਮ ਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਾਂ ਪਾਪੀ ਵੱਡ ਗੁਣੇਗਾਰ, ਕਿਰਪਾ ਕਰਕੇ, ਭਾਵ ਤੁਹਾਡੀ ਕਿਰਪਾ ਹੋਵੇ ਤੇ ਤੁਸੀਂ ਮੈਨੂੰ ਬਖਸ਼ ਦੇਵੋ, ਤੁਸੀਂ ਕਿਰਪਾ ਰਹਿਮਤ ਦੀ ਨਦਰ ਸਾਡੇ ਤੇ ਕਰਨਾ ਕਰੋ। ਤੇ ਗੁਰਮੁਖ ਪਿਆਰਿਓ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਜਿਹੜੇ ਕਿਰਪਾ ਦੀ ਦਾਤ ਝੋਲੀ 'ਚ ਪਵਾਉਂਦੇ ਨੇ, ਉਹ ਫਿਰ ਨਿਤਨੇਮ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਨੇ, ਸਿਮਰਨ ਵੀ ਕਰਦੇ ਨੇ, ਅਤੇ ਗੁਰੂ ਦੇ ਦਰ 'ਤੇ ਆ ਕਰਕੇ ਗੁਰੂ ਵਾਲੇ ਵੀ ਹੁੰਦੇ ਨੇ। ਉਹਨਾਂ ਨੂੰ ਪਤਾ ਜਿੰਨੀ ਦੇਰ ਤੱਕ ਗੁਰੂ ਵਾਲੇ ਨਹੀਂ ਬਣੇ, ਤਿੰਨੇ ਗੁਰੇ ਕਾ ਹੈ ਨਾਓ ਬੁਰਾ, ਨੇ ਗੁਰੇ ਬੰਦੇ ਦਾ ਅਤੇ ਸਾਧ ਸੰਗਤ ਜੀ ਕਹਿੰਦੇ ਨੇ ਨਾਂ ਲੈਣਾ ਵੀ ਮਾੜਾ। ਅਤੇ ਸਤਿਗੁਰ ਕਹਿੰਦੇ ਵੀ ਜਿੰਨਾ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਰੂਪੀ ਰਤਨ ਜਿਹੜਾ ਹੈ ਉਹ ਵੱਸ ਜਾਂਦਾ ਹੈ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਜਦੋਂ ਹਿਰਦੇ ਅੰਦਰ ਨਾਮ ਰੂਪੀ ਰਤਨ ਵੱਸ ਗਿਆ।
ਗੁਰ ਹੱਥ ਧਰਿਓ ਮੇਰਾ ਮੱਥਾ,
ਗੁਰੂ ਨੇ ਰਹਿਮਤ ਕੀਤੀ, ਫਿਰ ਨਾਮ ਕਿੱਦਾਂ ਵਸਿਆ ਜੀ, ਗੁਰੂ ਨੇ ਮਸਤਕ ਤੇ ਸਿਰ ਤੇ ਹੱਥ ਰੱਖ ਦਿੱਤਾ, ਹੱਥ ਰੱਖ ਦਿੱਤਾ। ਪਾਣੀ ਢੋਂਦਾ ਸੀ, ਪਾਣੀ ਘਰ ਦੇ ਵਿੱਚ ਕਿਸੇ ਦੇ ਘਰ ਕੋਈ ਵਿਆਹ ਸ਼ਾਦੀ ਹੋਣੀ, ਜਿਹੜੇ ਅਮੀਰ ਸਨ ਉਹਨਾਂ ਦੇ ਘਰਾਂ ਦੇ ਵਿੱਚ ਗਾਗਰਾ ਭਰ ਭਰ ਕੇ, ਮਹੀਆਂ ਭਰ ਭਰ ਕੇ ਲੈ ਕੇ ਜਾਣੀਆਂ ਅਤੇ ਪਾਣੀ ਢੋਣਾ। ਪਰ ਉਹਨੂੰ ਥੋੜ੍ਹਾ ਪਤਾ ਸੀ ਵੀ ਗੁਰੂ ਨੇ ਜਦੋਂ ਮੇਰੇ ਮਸਤਕ 'ਤੇ ਹੱਥ ਧਰ ਦੇਣਾ ਹੈ ਅਤੇ ਮੇਰੇ ਹਿਰਦੇ 'ਚ ਨਾਮ ਵੱਸ ਜਾਣਾ ਹੈ। ਮੇਰੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਗਮਨ ਪੁਰਬ ਆਪ ਜੀ ਮਨਾ ਕੇ ਹਟੇ ਹੋ, ਪੰਜੋਖੜਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਜਦੋਂ ਪਹੁੰਚੇ ਅਤੇ ਲਾਲ ਚੰਦ ਨੇ ਜਦੋਂ ਇਹ ਗੱਲ 'ਤੇ ਇਤਰਾਜ਼ ਕੀਤਾ ਕਿ ਐਸਾ ਇਸ ਕੁਰਕਸ਼ੇਤਰ ਦੀ ਧਰਤੀ ਦੇ ਉੱਪਰ ਕ੍ਰਿਸ਼ਨ ਭਗਵਾਨ ਹੋਏ ਨੇ, ਜਿਨ੍ਹਾਂ ਨੇ ਇੱਥੇ ਬੜਾ ਕੁਝ ਕਰਨਾ ਕੀਤਾ ਹੈ, ਬੜੀਆਂ ਸ਼ਕਤੀਆਂ ਵੀ ਦਿਖਾਈਆਂ, ਜੰਗ ਯੁੱਧ ਦੇ ਵਿੱਚ ਹਿੱਸਾ ਵੀ ਲਿਆ, ਸਾਰਥੀ ਵੀ ਬਣੇ ਰਹੇ ਨੇ, ਪਰ ਤੁਸੀਂ ਆਪਣੇ ਨਾਮ ਦੇ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਲਾਇਆ ਹੈ, ਐਡਾ ਵੱਡਾ ਨਾਮ ਅਤੇ ਇੰਨੀ ਛੋਟੀ ਉਮਰ। ਸਤਸੰਗ ਜੀ, ਲਾਲ ਚੰਦ ਨੇ ਆ ਕਰਕੇ ਜੇ ਇਸ ਗੱਲ ਦਾ ਇਤਰਾਜ਼ ਕੀਤਾ, ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਮੇਰੇ ਸਾਹਿਬ ਨੇ ਕਹਿਣਾ ਕੀਤਾ, ਭਾਈ ਤੁਸੀਂ ਸੂਝਵਾਨ ਹੋ, ਗਿਆਨਵਾਨ ਹੋ, ਤੁਹਾਨੂੰ ਸਮਝਣ ਅਤੇ ਸਮਝਾਉਣ ਦੀ ਲੋੜ ਨਹੀਂ, ਗੁਰੂ ਸ਼ਬਦ ਸਾਨੂੰ ਘਰ ਦੇ ਵਿੱਚੋਂ ਮਿਲਿਆ ਹੈ, ਕਿਉਂਕਿ ਗੁਰੂ ਪਦ ਜਿਹੜਾ ਹੈ ਸਾਡੇ ਘਰ ਦੇ ਵਿੱਚ ਹੈ। ਅਤੇ ਹਰ ਮੇਰੇ ਪਿਤਾ ਜੀ ਦਾ ਨਾਮ ਹਰ ਰਾਏ ਜੀ ਹੈ, ਕ੍ਰਿਸ਼ਨ ਮੇਰੀ ਮਾਤਾ ਜੀ ਦਾ ਨਾਮ ਹੈ, ਇਸ ਕਰਕੇ ਹਰ ਕ੍ਰਿਸ਼ਨ ਸਾਹਿਬ ਸਤਿਕਾਰ ਦੇ ਨਾਲ ਲੋਕ ਕਹਿੰਦੇ ਨੇ, ਲੋਕਾਈ ਜਿਹੜੀ ਇਹ ਸਾਹਿਬ ਕਹਿੰਦੀ ਹੈ, ਗੁਰਮੁਖ ਪਿਆਰਿਓ ਇਸ ਘਰ ਦੀ ਬੜੀ ਵੱਡੀ ਵਡਿਆਈ ਹੈ। ਜਿਹੜਾ ਰੁਮਾਲਾ ਸਾਹਿਬ ਆਪਾਂ ਗੁਰੂ ਸਾਹਿਬ ਜੀ ਨੂੰ ਭੇਟ ਕਰਦੇ ਹਾਂ ਨਾ, ਕਦੇ ਅਸੀਂ ਇਹ ਤਾਂ ਨਹੀਂ ਕਿਹਾ ਵੀ ਰੁਮਾਲਾ ਲੈ ਕੇ ਆਉਂਦੇ ਹਾਂ, ਚੌਰ ਸਾਹਿਬ ਪਿਆ ਹੈ, ਕਦੇ ਇਹ ਤਾਂ ਨਹੀਂ ਕਿਹਾ ਵੀ ਚੌਰ ਹੈ, ਆਪਾਂ ਹਮੇਸ਼ਾ ਹੀ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ, ਰੁਮਾਲਾ ਸਾਹਿਬ, ਚੌਰ ਸਾਹਿਬ, ਕਿਉਂ? ਕਿਉਂਕਿ ਜਿਹੜਾ ਗੁਰੂ ਦੇ ਅੰਗ ਦੇ ਨਾਲ ਲੱਗ ਗਿਆ ਉਹ ਮਾਣ ਵਡਿਆਈ ਪ੍ਰਾਪਤ ਕਰ ਜਾਂਦਾ ਹੈ, ਅਤੇ ਗੁਰੂ ਤਾਂ ਗੁਰੂ ਹੈ, ਗੁਰੂ ਦੇ ਨਾਲ ਸਾਹਿਬ ਤਾਂ ਲੱਗਣਾ ਹੀ ਲੱਗਣਾ ਹੈ। ਆਖਿਰਕਾਰ ਜਦੋਂ ਤਕਰਾਰ ਵਧੀ, ਸਵਾਲ ਜਵਾਬ ਹੋਏ, ਕਹਿਣ ਲੱਗਾ ਤਾਂ ਮੰਨਾ ਜੇ ਤੁਸੀਂ ਗੀਤਾ ਦੇ ਅਰਥ ਕਰ ਦਿਓ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਅਸੀਂ ਗੀਤਾ ਦੇ ਅਰਥ ਕਰ ਦਿੱਤੇ ਤੇ ਭਲਿਆ, ਤੂੰ ਸਮਝੇਗਾ ਕਿ ਅਸੀਂ ਕਿਤੇ ਗੀਤਾ ਘਰ ਦੇ ਵਿੱਚ ਸਾਡੇ ਵੱਡ ਵਡੇਰਿਆਂ ਨੇ ਕਿਤੇ ਕੋਈ ਤੇ ਸੁਣੀ ਹੋਵੇਗੀ, ਪੜ੍ਹੀ ਹੋਵੇਗੀ, ਜਾਂ ਕਿਸੇ ਪੰਡਿਤ ਨੇ ਆ ਕੇ ਕੋਈ ਵਿਖਿਆਨ ਕੀਤਾ ਹੋਵੇਗਾ। ਨਹੀਂ, ਤੂੰ ਆਪਣੀ ਮਰਜ਼ੀ ਦਾ ਪੁਰਖ ਲੈ ਕੇ ਆ, ਆਪਣੀ ਮਰਜ਼ੀ ਦਾ, ਤੇ ਲੈ ਕੇ ਆਉਂਦਾ ਸੀ ਸੱਜੂ ਝੀਵਰ ਨੂੰ। ਗੁਰ ਹੱਥ ਧਰਿਓ ਮੇਰੇ ਮਾਥਾ, ਜਦੋਂ ਮਸਤਕ ਤੇ ਗੁਰੂ ਹੱਥ ਰੱਖ ਦਿੰਦਾ ਹੈ ਨਾ ਸਤਸੰਗ ਜੀ, ਹਲ ਛੜੀ ਰੱਖੀ ਇਹ ਛੜੀ ਮੇਰੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ, ਕਹਿੰਦੇ ਸੱਜੂ, ਭਾਈ ਸੱਜੂ, ਆ ਲਾਲ ਚੰਦ ਕੁਝ ਕਹਿੰਦਾ ਹੈ। ਕੀ ਕਹਿੰਦਾ ਹੈ ਲਾਲ ਚੰਦ? ਲਾਲ ਚੰਦ ਗੀਤਾ ਦਾ ਸਲੋਕ ਉਚਾਰਨ ਕਰਦਾ ਹੈ। ਸੱਜੂ ਜੀ, ਭਾਈ ਸੱਜੂ ਜੀ ਰੋਕ ਦਿੰਦੇ ਨੇ, ਕਹਿਣ ਲੱਗੇ ਰੁੱਕ ਲਾਲ ਚੰਦ। ਲਾਲ ਚੰਦ ਨੂੰ ਇੰਜ ਲੱਗਿਆ ਵੀ ਸ਼ਾਇਦ ਡਰ ਗਿਆ, ਸ਼ਾਇਦ ਇਹ ਕਹਿਣ ਲੱਗਾ ਵੀ ਮੈਂ ਨਹੀਂ ਤੇਰੀ ਗੀਤਾ ਦੇ ਸਲੋਕ ਸਮਝ ਸਕਦਾ। ਤੇ ਭਾਈ ਸੱਜੂ ਜੀ ਕਹਿਣ ਲੱਗੇ ਲਾਲ ਚੰਦ, ਪਹਿਲਾਂ ਵਿਸ਼ਰਾਮ ਸਹੀ ਕਰ ਆਪਣੇ ਸਲੋਕ ਦਾ, ਤੇਰੇ ਸਲੋਕ ਦਾ ਵਿਸ਼ਰਾਮ ਸਹੀ ਨਹੀਂ ਹੈ, ਇੱਥੇ ਨਹੀਂ ਲੱਗਣਾ, ਵਿਸ਼ਰਾਮ ਸਹੀ ਲਾ, ਫਿਰ ਮੈਂ ਅਰਥ ਕਰਾਂਗਾ, ਕਿਉਂਕਿ ਵਿਸ਼ਰਾਮ ਸਹੀ ਨਾ ਲੱਗੇ ਤੇ ਅਰਥ ਅਨਰਥ ਹੋ ਜਾਂਦੇ ਨੇ, ਅਨਰਥ ਹੋ ਜਾਂਦੇ ਨੇ। ਸਾਧ ਸੰਗਤ ਜੀ, ਮੇਰੇ ਸਤਿਗੁਰੂ ਜੀ ਨੇ ਛੜੀ ਰੱਖ ਕਰਕੇ ਉਸ ਭਾਈ ਸ਼ਜੂ ਦੇ ਕੋਲੋਂ ਲਾਲ ਚੰਦ ਦਾ ਹੰਕਾਰ ਤੋੜਿਆ, ਗੁਰਹਾਥ ਧਰਿਓ ਮੇਰੇ ਮੱਥ। ਜਿਨ੍ਹਾਂ ਦੇ ਮੱਥੇ ਤੇ ਮਸਤਕ ਤੇ ਗੁਰੂ ਹੱਥ ਰੱਖ ਦਿੰਦਾ ਹੈ, ਜਿਨ੍ਹਾਂ ਦੀ ਪਿੱਠ ਤੇ ਗੁਰੂ ਹੱਥ ਰੱਖ ਦਿੰਦਾ ਹੈ, ਸਾਧ ਸੰਗਤ ਜੀ ਭਾਵੇਂ ਅੱਗੇ ਹਾਥੀ ਚੜ ਕੇ ਆ ਜਾਵੇ, ਉਹ ਇੱਕੋ ਹੀ ਨਾਗਣੀ ਦੇ ਵਾਰ ਦੇ ਨਾਲ ਢਾਲਾਂ ਹਾਥੀ ਦੀਆਂ ਚੀਕਾਂ ਕਢਾ ਦਿੰਦੇ ਨੇ ਤੇ ਹਾਥੀ ਨੂੰ ਪਿਛਾ ਮੋੜ ਦਿੰਦੇ ਨੇ। ਭਾਈ ਬਚਿੱਤਰ ਸਿੰਘ ਜੀ ਵਰਗੇ, ਭਾਈ ਬਚਿੱਤਰ ਸਿੰਘ ਜੀ ਵਰਗੇ ਗੁਰੂ ਨੇ ਹੱਥ ਧਰਿਆ ਨਾ, ਗੁਰੂ ਨੇ ਮਸਤਕ ਤੇ ਹੱਥ ਧਰਿਆ ਏ, ਥਾਪੜਾ ਦਿੱਤਾ ਏ ਗੁਰੂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਗੁਰਮੁਖ ਪਿਆਰੇ, ਉਹ ਸਮਾਂ ਸੀ ਇੱਕ ਹਿਰਨੀ ਦੇ ਬੱਚੇ ਅੱਖਾਂ ਦੇ ਸਾਹਮਣੇ ਮੋ ਗਏ ਤੇ ਸਭ ਕੁਝ ਤੋੜ ਦਿੱਤਾ, ਤੀਰ ਤੋੜ ਦਿੱਤੇ, ਕਮਾਨ ਤੋੜ ਦਿੱਤੀ। ਇੱਕ ਸਮਾਂ ਉਹ ਆਇਆ ਜਦੋਂ ਗੁਰੂ ਵਾਲਾ ਬਣ ਗਿਆ, ਗੁਰੂ ਦਾ ਥਾਪੜਾ ਮਿਲ ਗਿਆ, ਮਸਤਕ ਤੇ ਗੁਰੂ ਨੇ ਹੱਥ ਧਰ ਦਿੱਤਾ, ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾ ਦਿੱਤਾ ਜਲਾਦ ਨੇ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੀ ਤੱਕ ਨਹੀਂ ਉਚਾਰੀ, ਉੱਥੇ ਰੱਬ ਦੇ ਭਾਣੇ ਨੂੰ ਮੰਨਣਾ ਕੀਤਾ, ਸ਼ੁਕਰ ਕੀਤਾ ਪਰਮਾਤਮਾ ਦਾ ਕਿ ਪਰਮਾਤਮਾ ਤੇਰਾ ਸ਼ੁਕਰ ਹੈ, ਮੈਂ ਕਿੰਨੇ ਭਾਗਾਂ ਵਾਲਾ, ਕਲਗੀਆਂ ਵਾਲਿਆ, ਤੂੰ ਵੀ ਇੱਕ ਪਿਤਾ ਤੇ ਆਪਣੇ ਪਹਿਲਾਂ ਬੱਚੇ ਸ਼ਹੀਦ ਕਰਵਾ ਕੇ ਤੂੰ ਸ਼ਹੀਦ ਪੁੱਤਰਾਂ ਦਾ ਪਿਤਾ ਅਖਵਾਇਆ, ਤੇ ਮੈਨੂੰ ਵੀ ਤੂੰ ਇੰਨੀ ਕਿਰਪਾ ਕੀਤੀ, ਮੈਂ ਵੀ ਭਾਗਾਂ ਵਾਲਾ, ਅੱਜ ਸਭ ਤੋਂ ਪਹਿਲਾਂ ਮੇਰਾ ਪੁੱਤ ਸ਼ਹੀਦ ਹੋਇਆ ਏ, ਮੈਂ ਸ਼ਹੀਦ ਪੁੱਤ ਦਾ ਪਿਤਾ ਅਖਵਾਇਆ। ਪਿਤਾ ਇਹ ਕਿਹਦੇ ਹੁੰਦਾ ਜੀ, ਜਿਹਦੇ ਸਿਰ ਤੇ ਗੁਰੂ ਮਸਤਕ ਤੇ ਹੱਥ ਧਰ ਦਿੰਦਾ, ਗੁਰ ਹੱਥ ਧਰਿਓ ਮੇਰੇ ਮਾਥਾ। ਜਦੋਂ ਮਸਤਕ ਤੇ ਹੱਥ ਰੱਖ ਦੇਵੇ ਨਾ, ਫਿਰ ਨਾਮ ਰੂਪੀ ਜਿਹੜਾ ਰਤਨ ਹਿਰਦੇ ਵਿੱਚ ਹੈ ਨਾ, ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰਗਿਆਨ ਅੰਧੇਰਾ ਪਿਣਸਿਆ, ਹਰ ਰਤਨ ਪਦਾਰਥ ਲਾਤਾ। ਕਿ ਪਦਾਰਥ ਕਿਹੜਾ ਹੈ? ਨਾਮ ਰੂਪੀ ਪਦਾਰਥ ਹੈ ਜਿਹੜਾ ਹਿਰਦੇ ਵਿੱਚ ਹੈ, ਤੇ ਇਹਨੂੰ ਅਗਿਆਨਤਾ ਦੇ ਹਨੇਰੇ ਨੇ ਲਕੋਇਆ ਹੋਇਆ ਹੈ, ਛੁਪੋਇਆ ਹੋਇਆ ਹੈ। ਜੋਤ ਜਗ ਰਹੀ ਹੈ ਪਰ ਪ੍ਰਗਟ ਨਹੀਂ ਹੋ ਰਹੀ। ਪ੍ਰਗਟ ਕਿਉਂ ਨਹੀਂ ਹੋ ਰਹੀ? ਕਿਉਂਕਿ ਅਗਿਆਨਤਾ ਦਾ ਹਨੇਰਾ ਹੈ, ਕੁਕਰਮਾਂ ਦੀ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਤੇ ਜਿਸ ਚਿਮਣੀ ਦੇ ਸ਼ੀਸ਼ੇ ਤੇ ਕਾਲਖ ਚੜੀ ਹੋਵੇ, ਉਹਦੀ ਕਦੀ ਰੋਸ਼ਨੀ ਬਾਹਰ ਨਹੀਂ ਆਇਆ ਕਰਦੀ। ਇਸ ਕਰਕੇ ਹਿਰਦੇ ਨੂੰ ਪਵਿੱਤਰ ਕਰਨਾ ਪੈਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ,
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।
ਜਨਮਾਂ ਜਨਮਾਂ ਦੇ ਕਿਲ ਬਿਖ ਜਿਹੜੇ ਪਾਪ ਸਨ, ਜਨਮਾਂ ਜਨਮਾਂਤਰਾਂ ਦੇ ਦੁੱਖ ਸਨ ਜਿਹੜੇ, ਸਭ ਉਤਰ ਗਏ ਜਦੋਂ ਗੁਰੂ ਨੇ ਮਸਤਕ ਤੇ ਹੱਥ ਧਰ ਦਿੱਤਾ, ਜਦੋਂ ਨਾਮ ਰੂਪੀ ਰਤਨ ਹਿਰਦੇ ਵਿੱਚ ਵਸ ਗਿਆ।
ਗੁਰ ਨਾਮ ਦਿਓ ਰਿਣ ਲਾਥਾ।
ਵਿਕਾਰਾਂ ਦੇ ਕਾਰਨ ਰਿਣ, ਰਿਣ ਕਹਿੰਦੇ ਨੇ ਕਰਜ਼ੇ ਨੂੰ ਜੀ, ਕਰਜ਼ਾ ਕਰਜ਼ਾ ਚੜਿਆ ਹੋਇਆ ਸੀ। ਸਾਧ ਸੰਗਤ ਜੀ, ਸਾਡੇ ਤੇ ਬਹੁਤਾਤ ਕਰਜ਼ੇ ਨੇ, ਮਾਤਾ ਪਿਤਾ ਦਾ ਸਾਡੇ ਤੇ ਕਰਜ਼ਾ ਹੈ, ਸਾਡੇ ਤੇ ਨਿੱਜ ਦਾ ਆਪੇ ਦਾ ਕਰਜ਼ਾ ਹੈ, ਸਾਡੇ ਤੇ ਸਮਾਜ ਦਾ ਕਰਜ਼ਾ ਹੈ, ਸਾਡੇ ਤੇ ਪਰਮ ਪਿਤਾ ਪਰਮਾਤਮਾ ਦਾ ਕਰਜ਼ਾ ਹੈ, ਜਿਹਨੇ ਸਾਨੂੰ ਇਹ ਮਨੁੱਖਾ ਦੇਹ ਦਿੱਤੀ। ਜਦੋਂ ਕੋਈ ਵਸਤ ਦਿੰਦਾ ਹੈ ਨਾ, ਉਹ ਕੁਝ ਸੋਚ ਕੇ ਦਿੰਦਾ ਹੈ ਵੀ ਇਹਨੂੰ ਮੈਂ ਕੁਝ ਦੇਣ ਲੱਗਾ, ਇਹ ਕੁਝ ਇਹਦਾ ਵਾਧਾ ਕਰੇਗਾ, ਕੋਈ ਲਾਹਾ ਖੱਟੇਗਾ, ਕੁਝ ਕਮਾ ਕੇ ਲਿਆਵੇਗਾ। ਤੇ ਜਿੱਥੇ ਕਮਾਈ ਨਾ ਹੋਵੇ, ਜਿੱਥੇ ਲੁਟਾਇਆ ਜਾਂਦਾ ਹੋਵੇ, ਜਿੱਥੇ ਸਭ ਕੁਝ ਲੁਟਾ ਕੇ ਕੋਈ ਚਲਿਆ ਜਾਵੇ, ਤੇ ਮਾਫ ਕਰਿਓ ਗੁਰਮੁਖ ਪਿਆਰਿਓ, ਉਹਨੂੰ ਫਿਰ ਸੋਭਾ ਨਹੀਂ ਜੇ ਮਿਲਦੀ, ਉਹਨੂੰ ਢੋਈ ਨਹੀਂ ਮਿਲਦੀ, ਉਹਨੂੰ ਜਗ੍ਹਾ ਨਹੀਂ ਮਿਲਦੀ, ਉਹਨੂੰ ਤਾਂ ਜਮਦੂਤਾਂ ਦੀ ਮਾਰ ਹੀ ਸਹਿਣੀ ਪੈਂਦੀ ਹੈ, ਮਾਰ ਹੀ ਸਹਿਣੀ ਪੈਂਦੀ ਹੈ। ਤੇ ਮੇਰੇ ਸਤਿਗੁਰ ਦੀ ਕਿਰਪਾ ਕਰਦੇ ਕਹਿੰਦੇ ਤੇਰੇ ਸਿਰ ਤੇ ਵੀ ਭਈ, ਜਿਹੜਾ ਰਹਿੰਦੇ ਆ ਨਾ ਵਿਕਾਰਾਂ ਕਰਕੇ, ਜਿਹੜੇ ਕੁਕਰਮਾਂ ਕਰਕੇ ਤੇਰੇ ਤੇ ਚੜਿਆ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ, ਹੰਕਾਰ ਕਰਕੇ ਤੇਰੇ ਤੇ ਕਰਜ਼ਾ ਚੜਿਆ ਹੈ, ਤੇ ਚੜਿਆ ਹੋਇਆ ਕਰਜ਼ਾ ਇੱਕੋ ਹੀ ਸਾਧਨ ਹੈ। ਦੁਨੀਆਂ ਦੇ ਕਰਜ਼ੇ ਧਨ ਦੌਲਤ ਦੇ ਨਾਲ ਉਤਰ ਜਾਣਗੇ, ਮਾਤਾ ਪਿਤਾ ਦਾ ਕਰਜ਼ਾ ਪੁੱਤਰ ਸਪੁੱਤਰ ਬਣ ਜਾਵੇਗਾ, ਉਤਰ ਜਾਵੇਗਾ। ਸਮਾਜ ਪ੍ਰਤੀ ਆਪਾਂ ਵਫਾਦਾਰ ਹੋ ਜਾਈਏ, ਸਮਾਜ ਦੀ ਸੋਚਣ ਲੱਗ ਪਈਏ, ਕਰਜ਼ਾ ਉਤਰ ਜਾਵੇਗਾ। ਤੇ ਜਿਹੜਾ ਵਿਕਾਰਾਂ ਰੂਪੀ ਕਰਜ਼ਾ ਰਿਣ ਚੜਿਆ ਹੈ ਨਾ, ਕੇਵਲ ਤੇ ਕੇਵਲ ਨਾਮ ਦੇ ਨਾਲ ਉਤਰਨਾ ਜੀ, ਕੇਵਲ ਤੇ ਕੇਵਲ ਨਾਮ ਦੇ ਨਾਲ। ਇਸੇ ਰੀਮੇ ਸਤ ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ ਹੋ, ਮਿਲ ਮੇਰੇ ਗੋਬਿੰਦ, ਐ ਗੋਬਿੰਦ ਮਿਲ, ਮਿਲਣਾ ਕਰ ਤੇ ਕਿਰਪਾ ਕਰ ਆਪਣਾ ਨਾਮ ਦੇ ਹੋ। ਤੇ ਸੋਝੀ ਆ ਗਈ ਨਾ, ਸਮਝ ਆ ਗਈ ਤੇ ਕੀ ਕਿਹਾ, ਕਹਿੰਦੇ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ, ਨਾਮ ਤੋਂ ਬਿਨਾ ਮੈਨੂੰ ਸਮਝ ਲੱਗ ਗਈ ਕਿ ਮੇਰਾ ਜੀਵਨ ਤ੍ਰਿਗ ਹੈ, ਫਟਕਾਰਨ ਯੋਗ ਹੈ। ਇੱਕ ਹਜ਼ਾਰ ਫਟਕਾਰ ਇਕੱਠੀ ਕਰੀਏ ਤੇ ਇੱਕ ਤ੍ਰਿਗ ਬਣਦਾ ਹੈ, ਇੱਕ ਤ੍ਰਿਗ ਬਣਦਾ ਹੈ। ਕਹਿੰਦੇ ਤ੍ਰਿਗ ਹੈ ਨਾਮ ਤੋਂ ਬਿਨਾ। ਤੇ ਗੁਰਮੁਖ ਪਿਆਰਿਓ, ਜਿਨ੍ਹਾਂ ਹਿਰਦਿਆਂ 'ਚ ਨਾਮ ਵੱਸ ਜਾਂਦਾ ਹੈ ਨਾ, ਫਿਰ ਇਹ ਸਾਰੇ ਹੀ ਕਰਜ਼ੇ ਉਤਰ ਜਾਂਦੇ ਨੇ। ਦੁਨੀਆਂ ਦੇ ਵਿੱਚ ਲਏ ਹੋਏ ਕਰਜ਼ੇ, ਬੈਂਕਾਂ ਦੇ ਲਏ ਹੋਏ ਲੋਨ, ਸ਼ਾਹੂਕਾਰਾਂ ਕੋਲ ਲਏ ਹੋਏ ਕਰਜ਼ੇ ਵੀ ਇਸ ਦਰ 'ਤੇ ਅਰਦਾਸਾਂ ਕਰਕੇ, ਇਸ ਦਰ 'ਤੇ ਆ ਕਰਕੇ ਸੀਸ ਝੁਕਾ ਕੇ ਨਾਮ ਦੀ ਦਾਤ ਲੈ ਕਰਕੇ, ਬਹੁਤਾਤ ਤੁਸੀਂ ਪ੍ਰਾਣੀ ਦੇਖੇ ਜਿਨ੍ਹਾਂ ਦੇ ਕਰਜ਼ੇ ਉਤਰ ਗਏ, ਜਿਨ੍ਹਾਂ ਨੇ ਦੱਸਣਾ ਕੀਤਾ ਬੜਾ ਕਰਜ਼ਾਈ ਸਾਂ, ਮਨ ਕਰਦਾ ਸੀ ਕਿ ਸੰਸਾਰ ਤੋਂ ਕੂਚ ਕਰ ਜਾਵਾਂ, ਕਿਉਂ ਕਰਜ਼ਾ ਬੜਾ ਹੈ, ਲੁਕਾਈ ਮੈਨੂੰ ਜੀ ਨਹੀਂ ਦਿੰਦੀ। ਅਤੇ ਬਹੁਤਾਤ ਐਸੇ ਵੀ ਨੇ ਜਿਹੜੇ ਕਰ ਵੀ ਗਏ, ਜਿਹੜੇ ਨਹੀਂ ਸਹਾਰ ਸਕੇ ਇਹਨਾਂ ਕਰਜ਼ਿਆਂ ਨੂੰ। ਕਿ ਗੁਰਮੁਖ ਪਿਆਰਿਓ, ਧੀਆਂ ਪੁੱਤਰਾਂ ਦੀ ਖਾਤਰ ਮਨੁੱਖ ਬਹੁਤ ਕੁਝ ਕਰਦਾ, ਪਰ ਇਹ ਭੁੱਲ ਜਾਂਦਾ ਹੈ ਕਿ ਭਾਈ ਜੋ ਕੁਝ ਤੂੰ ਕਰਦਾ ਪਿਆ, ਜਿਹੜੀਆਂ ਮਹਿਲ ਮਾੜੀਆਂ ਖੜੀਆਂ ਕਰਦਿਆਂ ਪਿਆ, ਇਹਨਾਂ ਤੇਰਾ ਸਾਥ ਨਹੀਂ ਦੇਣਾ। ਇਸ ਕਰਕੇ ਗੁਰਮੁਖ ਪਿਆਰਿਓ, ਜਿਹੜੀ ਕਿਰਤ ਆ, ਜਿੰਨਾ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਕਿਰਤ ਦੇ ਉਸ ਬਿਰਤ ਦੇ ਵਿੱਚ ਰਹਿਣਾ ਕਰੀਏ, ਦਸਾਂ ਨੌਹਾਂ ਦੀ ਕਿਰਤ ਕਰੀਏ। ਅਤੇ ਸਤਿਗੁਰ ਕਿਸੇ ਨੂੰ ਵੀ ਭੁੱਖਾ ਨਹੀਂ ਜੇ ਸੌਣ ਦਿੰਦੇ, ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ, ਹਰ ਇੱਕ ਨੂੰ ਰਿਜਕ ਦਿੰਦੇ ਨੇ, ਕਿਉਂਕਿ ਪਰਮਾਤਮਾ ਦੀ ਇਹ ਜ਼ਿੰਮੇਵਾਰੀ ਹੈ। ਅਤੇ ਸਤਿਗੁਰ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਇਹ ਰਿਣ ਜਿਹੜਾ ਕਰਜ਼ਾ ਜਿਹੜਾ ਹੈ ਨਾ, ਹਰੀ ਦੇ ਨਾਮ ਦੇ ਨਾਲ ਉਤਰ ਜਾਂਦਾ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ,
ਮੇਰੇ ਮਨਾ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਭਜਨ ਕਰਨਾ ਕਰ। ਕਿਉਂ? ਕਿਉਂਕਿ ਅਰਥਾ, ਦੁਨੀਆਂ ਦੇ ਜਿੰਨੇ ਵੀ ਪਦਾਰਥ ਨੇ ਨਾ, ਅਰਥਾ ਤਾਂ ਭਾਵ ਹੈ ਪਦਾਰਥ, ਉਹ ਦਾਤਾ ਦੇਣ ਵਾਲਾ ਸਮਰੱਥ ਹੈ। ਉਸ ਘਰ ਦੇ ਅੰਦਰ ਸਭ ਪਦਾਰਥ ਨੇ, ਸਭ ਪਦਾਰਥ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਹੁਣ ਸਾਧ ਜਨਾ ਦੀ ਮਤਲਬ ਇਹ ਨਹੀਂ ਕਿਸੇ ਡੇਰੇਦਾਰ ਦੀ ਸੇਵਾ 'ਚ ਲੱਗ ਜਾਣਾ ਵੀ ਜੇ ਚਾਰ ਪਦਾਰਥ ਚਾਹੀਦੇ ਨੇ, ਨਹੀਂ। ਸਾਧ ਆਵੇ ਸਾਧ ਸੰਗਤ ਦੀ ਸੇਵਾ, ਸਤ ਸੰਗਤ ਦੀ ਸੇਵਾ, ਗੁਰੂ ਦੀ ਸੇਵਾ, ਸਤ ਸੰਗਤ ਵਿੱਚ ਆਉਣਾ, ਸਤ ਸੰਗਤ ਵਿੱਚ ਬੈਠ ਕਰਕੇ ਗੁਰਮੁਖ ਪਿਆਰਿਓ ਹੱਥੀ ਸੇਵਾ ਕਰਨੀ, ਹੱਥੀ ਸੇਵਾ ਕਰਨੀ। ਕੋਈ ਪੋਚਾ ਲਾ ਰਿਹਾ ਹੈ, ਕੋਈ ਲੰਗਰ ਵਰਤਾ ਰਿਹਾ ਹੈ, ਕੋਈ ਝਾੜੂ ਲਾ ਰਿਹਾ ਹੈ, ਦੇਖਦੇ ਹਾਂ ਨਾ ਆਪਾਂ। ਇਸ ਦਰ ਘਰ ਦੇ ਵਿੱਚ ਆ ਕਰਕੇ ਸੇਵਾਵਾਂ ਕਰਨੀਆਂ। ਸਾਰੇ ਪਦਾਰਥਾਂ ਦਾ ਮਾਲਕ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋੜਨਾ ਆਵੀ ਅਗਣਿਤ, ਭਰੇ ਭੰਡਾਰ, ਉਹਦੇ ਘਰ ਵਿੱਚ ਕੋਈ ਘਾਟਾ ਨਹੀਂ, ਸਭ ਪਦਾਰਥਾਂ ਦਾ ਉਹ ਮਾਲਕ ਹੈ। ਇਸ ਕਰਕੇ ਮੇਰੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮਨਾ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ, ਉਹ ਰਮੇ ਹੋਏ ਰਾਮ ਦੇ ਨਾਮ ਨੂੰ ਭਜਨਾ ਕਰ, ਧਿਆਉਣਾ ਕਰੋ ਜੀ।
ਗੁਰ ਪੂਰੇ ਹਰ ਨਾਮ ਦਰੜਾਇਆ,
ਪੂਰੇ ਗੁਰੂ ਨੇ ਕਿਰਪਾ ਕੀਤੀ, ਨਾਮ ਦ੍ਰਿੜ ਕਰਵਾ ਦਿੱਤਾ, ਪੱਕਾ ਕਰਵਾ ਦਿੱਤਾ। ਹੁਣ ਅੰਮ੍ਰਿਤ ਵੇਲੇ ਠਾਉਣਾ ਨਹੀਂ ਪੈਂਦਾ, ਅਲਾਰਮ ਨਹੀਂ ਲਾਉਣਾ ਪੈਂਦਾ, ਆਪਣੇ ਆਪ ਜਾਗ ਆਉਂਦੀ ਹੈ। ਹੁਣ ਨਿਤਨੇਮ ਵਾਸਤੇ ਕਹਿਣਾ ਨਹੀਂ ਪੈਂਦਾ, ਆਪਣੇ ਆਪ ਮਨ ਕਰਦਾ ਹੈ। ਹੁਣ ਇਹ ਨਹੀਂ ਕਹਿਣਾ ਪੈਂਦਾ ਪੁੱਤ ਜਾਂ ਮੱਥਾ ਟੇਕਿਆ ਗੁਰਦੁਆਰੇ, ਨਾ। ਹੁਣ ਦ੍ਰਿੜਤਾ ਹੀ ਇੰਨੀ ਆ ਗਈ, ਪਰਪੱਕਤਾ ਹੀ ਇੰਨੀ ਆ ਗਈ, ਏਡਾ ਨਾਮ ਦ੍ਰਿੜ ਕਰਵਾ ਦਿੱਤਾ ਪਰਮਾਤਮਾ ਨੇ, ਹੁਣ ਆਪਣੇ ਆਪ ਹੀ ਗੁਰਦੁਆਰੇ ਚਲਿਆ ਜਾਂਦਾ ਹੈ, ਆਪੇ ਉੱਠ ਕੇ ਇਸ਼ਨਾਨ ਕਰ ਲੈਂਦਾ ਹੈ, ਆਪੇ ਨਿਤਨੇਮ ਕਰ ਲੈਂਦਾ ਹੈ, ਗੁਰੂ ਦੀ ਕਿਰਪਾ ਹੈ। ਕਹਿੰਦੇ ਗੁਰ ਪੂਰੇ ਹਰ ਨਾਮ ਦ੍ਰਿੜਾਇਆ,
ਬਿਨ ਨਾਵੈ ਜੀਵਨ ਬਿਰਥਾ।
ਤੇ ਅੱਗੇ ਇਹ ਵੀ ਸਪਸ਼ਟ ਕਰ ਦਿੱਤਾ ਵੀ ਜੇ ਨਾਮ ਨਹੀਂ ਨਾ ਪੱਲੇ, ਤੇ ਬਿਨ ਨਾਵੈ ਜੀਵਨ ਬਿਰਥਾ, ਜੇ ਨਾਮ ਨਹੀਂ ਤੇਰੇ ਕੋਲ ਭਈ, ਇਹ ਤੇਰਾ ਜੀਵਨ ਵਿਅਰਥ ਹੈ, ਵਿਅਰਥ। ਗੁਰਮੁਖ ਪਿਆਰਿਓ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕੀ ਫੌਜ, ਗੁਰੂ ਕੀ ਲਾਡਲੇ, ਸਿੱਖ ਗੁਰੂ ਸਾਹਿਬ ਜੀ ਦੇ ਕੋਲ ਗਏ। ਕਹਿਣ ਲੱਗੇ, ਸਤਿਗੁਰੂ ਜੀ, ਆਪ ਜੀ ਨਾਮ ਜਪਣ ਜਪਾਉਣ ਦੀ ਬਹੁਤਾਤ ਤਾਕੀਦ ਕਰਦੇ ਹੋ, ਬਹੁਤਾਤ ਸਾਨੂੰ ਸਮਝਾਉਂਦੇ ਹੋ ਵੀ ਨਾਮ ਜਪੋ, ਨਾਮ ਜਪੋ, ਨਾਮ ਜਪੋ। ਆਖਰ ਨਾਮ ਦੇ ਵਿੱਚ ਹੈ ਕੀ ਹੈ? ਮੇਰੇ ਕਲਗੀਧਰ ਪਿਤਾ ਕਹਿਣ ਲੱਗੇ, ਇਹ ਪਿਆਰੇ ਸਿੱਖੋ, ਨਾਮ 'ਚ ਬੜੀ ਵੱਡੀ ਤਾਕਤ ਹੈ, ਬੜੀ ਵੱਡੀ ਤਾਕਤ ਹੈ। ਕਹਿੰਦੇ, ਕੀ ਤਾਕਤ ਹੈ? ਕਹਿੰਦੇ, ਤੁਸੀਂ ਬਾਣੀ ਪੜ੍ਹਦੇ ਹੋ? ਕਹਿੰਦੇ, ਪੜ੍ਹਦੇ ਹਾਂ। ਕਹਿੰਦੇ, ਭਗਤਾਂ ਬਾਰੇ ਜਾਣਦੇ ਹੋ? ਕਹਿੰਦੇ, ਜਾਣਦੇ ਹਾਂ ਜੀ। ਕਹਿਣ ਲੱਗੇ, ਕਿਹੜੇ ਕਿਹੜੇ ਭਗਤ ਨੇ? ਉਹ ਇੱਕ ਇੱਕ ਸਿੱਖ ਦੱਸਣ ਲੱਗ ਪਿਆ। ਕੋਈ ਕਹਿੰਦਾ ਜੀ ਭਗਤ ਕਬੀਰ ਜੀ, ਰਵਿਦਾਸ ਜੀ, ਸਧਨਾ ਜੀ, ਸੈਣ ਜੀ, ਬਾਬਾ ਫਰੀਦ ਜੀ, ਧੰਨਾ ਜੀ। ਕਹਿੰਦੇ, ਸਾਰਿਆਂ ਦੇ ਨਾਮ ਤੁਹਾਨੂੰ ਯਾਦ ਨੇ? ਕਹਿੰਦੇ, ਯਾਦ ਆ ਜੀ। ਕਿਉਂ ਯਾਦ ਨੇ? ਕਿਉਂਕਿ ਉਹਨਾਂ ਸਭਨਾਂ ਨੇ ਨਾਮ ਜਪਿਆ ਹੈ, ਉਹਨਾਂ ਸਭਨਾਂ ਨੇ ਪਰਮ ਪਿਤਾ ਪਰਮਾਤਮਾ ਨੂੰ ਧਿਆਇਆ ਹੈ। ਕਹਿੰਦੇ, ਦੋ ਬਾਲ ਵੀ ਹੋਏ, ਬਾਲਕ ਵੀ ਹੋਏ। ਕਿਹੜੇ ਬਾਲਕ? ਧਰੂ ਤੇ ਪ੍ਰਹਿਲਾਦ। ਪ੍ਰੇਰਨਾ ਦਿੱਤੀ ਜਾਂਦੀ ਸਾਨੂੰ ਗੁਰਬਾਣੀ ਦੇ ਵਿੱਚੋਂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਪ੍ਰਹਿਲਾਦ ਨੇ ਜਪਿਆ ਉਵੇਂ ਜਪੋ। ਕਹਿੰਦੇ, ਉਹਨਾਂ ਦੇ ਨਾਮ ਹੀ ਯਾਦ। ਕਹਿੰਦੇ, ਚਲੋ ਹੁਣ ਇੱਕ ਵੀ ਦੱਸੋ, ਇੱਕ ਜਣਾ ਇਹ ਦੱਸੋ ਵੀ ਭਗਤ ਕਬੀਰ ਜੀ ਦੇ ਸਮੇਂ ਬਾਦਸ਼ਾਹ ਕਿਹੜਾ ਸੀ, ਜਿਹਦੇ ਕੋਲ ਤਖਤ ਸੀ, ਜਿਹਦੇ ਕੋਲ ਘੋੜੇ ਸਨ, ਜਿਹਦੇ ਕੋਲ ਰਾਜ ਸੀ, ਜਿਹਦੇ ਕੋਲ ਹਾਥੀ ਸਨ, ਜਿਹਦੇ ਨਗਾਰੇ ਵੱਜਦੇ ਸਨ, ਜਿਹਦੇ ਸਿੱਕੇ ਚੱਲਦੇ ਸਨ, ਉਹ ਕਿਹੜਾ ਬਾਦਸ਼ਾਹ ਸੀ? ਕਿਸੇ ਨੂੰ ਨਹੀਂ ਯਾਦ, ਕਿਸੇ ਨੂੰ ਨਹੀਂ ਯਾਦ। ਕਹਿੰਦੇ ਜੀ, ਉਹ ਤਾਂ ਨਹੀਂ ਧਿਆਨ 'ਚ ਆ ਰਿਹਾ। ਕਹਿੰਦੇ, ਉਹ ਇਸ ਕਰਕੇ ਨਹੀਂ ਧਿਆਨ 'ਚ ਆ ਰਿਹਾ ਕਿਉਂਕਿ ਉਹਨੇ ਕੂੜ ਦਾ ਰਾਜ ਪ੍ਰਚਾਰ ਕੀਤਾ, ਉਹ ਇਸ ਦੁਨੀਆਂ ਤੋਂ ਨਾਮ ਤੋਂ ਬਿਨਾਂ ਵਿਅਰਥ ਹੀ ਚਲਾ ਗਿਆ। ਜਿਨ੍ਹਾਂ ਨੇ ਨਾਮ ਜਪ ਲਿਆ ਉਹ ਜੁਗੋ ਜੁਗ ਅਟਲ ਹੋ ਗਏ, ਕਿਉਂਕਿ ਨਾਮ ਗੁਰਮੁਖ ਪਿਆਰਿਓ ਜੁਗੋ ਜੁਗ ਅਟਲ ਹੈ, ਅਟਲ ਹੈ। ਨਾਮ ਤੋਂ ਬਿਨਾਂ ਉਸ ਦਰ ਘਰ ਦੇ ਵਿੱਚ ਕੁਝ ਨਹੀਂ ਜਾਣਾ ਜੀ, ਇਹ ਧਿਆਨ ਰੱਖਿਓ। ਸੁਖਮਨੀ ਸਾਹਿਬ ਪੜ੍ਹਨ ਵਾਲੇ ਹੋ, ਬੜੇ ਹੀ ਸੁਖਾਲੇ ਸ਼ਬਦ ਆਪ ਜੀ ਪੜ੍ਹਦੇ ਹੋ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਉੱਥੇ ਨਾਮ ਹੀ ਸਹਾਇਤਾ ਕਰੇਗਾ, ਹੋਰ ਕੋਈ ਨਹੀਂ। ਨਾ ਕਿਸੇ ਧੀਆਂ ਨੇ, ਨਾ ਪੁੱਤਰਾਂ ਨੇ, ਨਾ ਡੰਬਰ ਨੇ, ਨਾ ਸੰਸਾਰ ਦੀ ਵਡਿਆਈ ਨੇ। ਕੋਈ ਮਾਣ ਵੀ ਮਿਲ ਜਾਂਦਾ ਨਾ ਕਿ ਬੜਾ ਵੱਡਾ ਬੰਦਾ ਜੀ, ਇਹਨੂੰ ਅਹੁਦਾ ਦੇ ਦਿਓ। ਕਹਿੰਦੇ, ਉੱਥੇ ਕੁਝ ਨਹੀਂ। ਇਸ ਕਰਕੇ ਪਰਮੇਸ਼ਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ, ਜਿਹੜਾ ਹੈ ਨਾ, ਉਹ ਵਿਅਰਥ ਹੈ। ਸਤਿਗੁਰ ਜੀ ਨੇ ਕਿਰਪਾ ਕੀਤੀ, ਵਿਸ਼ਰਾਮ ਦੇਣਾ ਕੀਤਾ ਹੈ।
ਬਿਨ ਗੁਰ ਮੂੜ ਪਏ ਹੈ ਮਨ ਮੁਖ,
ਗੁਰੂ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਮੂੜ ਪਏ ਮਨ ਮੁਖ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਨੇ ਨਾ, ਉਹ ਮੂੜ ਭਾਵ ਮੂਰਖ ਪਏ ਹੋ ਗਏ ਨੇ। ਮੂਰਖ ਮਨ ਪਿੱਛੇ ਲੱਗਦੇ ਨੇ, ਮੂਰਖ ਤਾਈਆਂ ਕਰਦੇ ਨੇ, ਕਿਉਂਕਿ ਗੁਰੂ ਦਾ ਗਿਆਨ ਨਹੀਂ ਲਿਆ, ਸੋਝੀ ਨਹੀਂ ਲਈ, ਸਮਝ ਨਹੀਂ ਲੈਣਾ ਕੀਤੀ।
ਤੇ ਮੋਹ ਮਾਇਆ ਨਿਤ ਫਾਥਾ,
ਨਿਤ ਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਫਸਾਈ ਜਾਂਦੇ ਨੇ, ਬੰਨੀ ਜਾਂਦੇ ਨੇ, ਫਾਥਾ ਬੰਨੀ ਜਾਂਦੇ ਨੇ, ਫਸਾਈ ਜਾਂਦੇ ਨੇ। ਸਾਡੇ ਸੰਸਾਰੀਆਂ ਦਾ ਇਹੀ ਹਾਲ ਹੈ, ਅਸੀਂ ਹਰ ਰੋਜ਼ ਮਾਇਆ ਦੀ ਗੁੰਝਲ ਵਿੱਚ ਫਸੀ ਜਾਂਦੇ ਹਾਂ। ਜਿਵੇਂ ਦਰਿਆ ਦੇ ਵਿੱਚ ਕੋਈ ਜਾ ਪਵੇ ਤੇ ਘੁੰਮਣ ਘੇਰੀ ਵਿੱਚ ਪੈ ਜਾਵੇ ਨਾ, ਤੇ ਉਹ ਫਿਰ ਘੁੰਮੀ ਜਾਂਦਾ, ਘੁੰਮੀ ਜਾਂਦਾ, ਘੁੰਮੀ ਜਾਂਦਾ। ਸਾਡੇ ਵੀ ਹਾਲਾਤ ਕੁਝ ਐਸੇ ਹੀ ਹੋ ਗਏ ਨੇ, ਅਸੀਂ ਮਾਇਆ ਦੇ ਪਿੱਛੇ ਭੱਜੇ ਫਿਰਦੇ ਹਾਂ, ਮਾਇਆ ਦੇ ਪਿੱਛੇ। ਮੇਰਾ ਧੀ, ਮੇਰੀ ਪੁੱਤ, ਮੇਰਾ ਅਡੰਬਰ, ਮੇਰਾ ਕਾਰੋਬਾਰ, ਗੁਰਮੁਖ ਪਿਆਰਿਓ, ਇੱਥੋਂ ਕੋਈ ਕੁਝ ਨਹੀਂ ਜੇ ਨਾਲ ਲੈ ਕੇ ਗਿਆ। ਆਪਾਂ ਪੜ੍ਹ ਸੁਣ ਤੇ ਜ਼ਰੂਰ ਲੈਂਦੇ ਹਾਂ, ਦੇਖੋ ਜੀ ਸਿਕੰਦਰ ਵਰਗੇ ਖਾਲੀ ਹੱਥ ਗਏ, ਬੜੀ ਸ਼ਾਨ ਨਾਲ ਕਹਿੰਦੇ ਹਾਂ, ਆਪਾਂ ਜਾਣ ਅਧਿਕਾਰੀ ਵੀ ਰੱਖਦੇ ਹਾਂ, ਪਰ ਕੀ ਸਾਨੂੰ ਸਮਝ ਲੱਗੀ ਵੀ ਅਸੀਂ ਵੀ ਖਾਲੀ ਹੱਥ ਹੀ ਜਾਣਾ, ਨਾਂਗੇ ਆਵਣਾ, ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸੋ ਕੀਜੇ, ਕਿਤਨਾ ਰੋਸ ਕਰੇਗਾ ਭਾਈ, ਇੱਥੇ ਜਿੱਦਾਂ ਆਇਆ ਉੱਦਾਂ ਹੀ ਜਾਣਾ ਹੈ, ਇੱਥੇ ਕੁਝ ਨਾਲ ਨਹੀਂ ਜਾਣਾ। ਇਸ ਕਰਕੇ ਮਾਇਆ ਦੇ ਵਿੱਚ ਨਾ ਫਸਣਾ ਕਰ, ਅਤੇ ਮਨਮੁੱਖ ਜੀਵ ਕਰਦਾ ਹੀ ਇਹ ਹੈ ਜੀ, ਜਿਹੜਾ ਗੁਰੂ ਨਾਲ ਟੁੱਟਿਆ ਹੈ ਨਾ, ਜਿਹੜਾ ਗੁਰੂ ਨਾਲ ਟੁੱਟਿਆ ਹੈ ਉਹ ਚੋਰੀ ਵੀ ਕਰੇਗਾ, ਉਹ ਠੱਗੀ ਵੀ ਕਰੇਗਾ, ਉਹ ਬੇਈਮਾਨੀ ਵੀ ਕਰੇਗਾ। ਅਤੇ ਕਈਆਂ ਨੇ ਤਾਂ ਬਹੁਤ ਵਧੀਆ ਤਰੀਕਾ ਅਪਣਾਇਆ, ਬੇਈਮਾਨੀ ਵੀ ਕਰ ਲੈਂਦੇ, ਠੱਗੀ ਵੀ ਕਰ ਲੈਂਦੇ ਨੇ, ਕਿਸੇ ਨਾਲ ਧੱਕਾ ਵੀ ਕਰ ਲੈਂਦੇ ਨੇ, ਅਤੇ ਮੁੜ ਕੇ ਆ ਕਰਕੇ ਗੁਰਦੁਆਰੇ ਲੰਗਰ ਵੀ ਲਾ ਲੈਂਦੇ ਨੇ, ਮੱਥਾ ਵੀ ਟੇਕ ਲੈਂਦੇ ਨੇ। ਪਰ ਗੁਰੂ ਪ੍ਰਸੰਨ ਨਹੀਂ ਜੀ ਆਉਣ ਲੱਗਾ, ਮਾਫ਼ ਕਰਿਓ, ਗੁਰੂ ਦੀ ਪ੍ਰਸੰਨਤਾ ਨਹੀਂ ਮਿਲਣੀ। ਗੁਰੂ ਦੀ ਪ੍ਰਸੰਨਤਾ ਤੇ ਪ੍ਰੇਮਾ ਭਗਤੀ ਵਿੱਚ ਹੈ, ਭਾਵਨਾ ਦੇ ਵਿੱਚ ਹੈ। ਭਾਈ ਗੁਰਦਾਸ ਜੀ ਕਹਿੰਦੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਕੋਈ ਕੌਡੀ ਰੱਖ ਕੇ ਵੀ ਮੱਥਾ ਟੇਕ ਦੇਵੇ ਨਾ, ਗੁਰੂ ਖਜ਼ਾਨੇ ਭਰਪੂਰ ਕਰ ਦਿੰਦਾ, ਖਜ਼ਾਨੇ ਭਰਪੂਰ ਕਰ ਦਿੰਦਾ। ਸਤਿਗੁਰ ਕਹਿੰਦੇ ਨੇ ਭਾਈ ਮਨਮੁੱਖ ਜਿਹੜੇ ਨੇ ਉਹ ਮੂੜ ਜਿਹੜੇ ਨੇ ਮਾਇਆ ਵਿੱਚ ਫਸਦੇ ਜਾ ਰਹੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਾਬੂ,
ਉਹਨਾਂ ਨੇ ਕਦੀ ਵੀ ਗੁਰੂ ਦੇ ਚਰਨਾਂ ਨੂੰ ਸੇਵਿਆ ਨਹੀਂ, ਸਾਧ ਸੰਗਤ ਦੀ ਸੇਵਾ ਨਹੀਂ ਕੀਤੀ।
ਤਿੰਨ ਸਭ ਜਨਮ ਅਕਥਾ,
ਤੇ ਫਿਰ ਜਿਹੜਾ ਜਨਮ ਹੈ ਜਿਹਨੂੰ ਦੁਰਲੱਭ ਦੇਹੀ ਕਹਿੰਦੇ ਹਾਂ ਆਪਾਂ, ਜਿਹੜੀ ਗੁਰੂ ਦੀ ਕਿਰਪਾ ਦੇ ਨਾਲ ਕੋਈ ਚੰਗਾ ਕਰਮ ਕੀਤਾ ਸੀ ਤੇ ਮਾਨਸ ਦੇਹੀ ਮਿਲ ਗਈ। ਭਈ ਪ੍ਰਾਪਤ ਮਾਨੁੱਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਪਣਾ ਤੇ ਨਾਮ ਸੀ, ਧਿਆਉਣਾ ਤੇ ਨਾਮ ਸੀ, ਪਰ ਕੀਤਾ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਆਇਆ। ਪਰਮਾਤਮਾ ਨੂੰ ਤੇ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਨਾਮ ਜਪਣਾ ਹੀ ਨਹੀਂ ਕੀਤਾ। ਤੇ ਮੇਰੇ ਸਤਿਗੁਰ ਕਹਿੰਦੇ ਜਿਨ੍ਹਾਂ ਨੇ ਕਦੀ ਚਰਨਾਂ ਨੂੰ ਸੇਵਿਆ ਨਹੀਂ ਨਾ, ਉਹਨਾਂ ਦਾ ਜਿਹੜਾ ਜਨਮ ਅਕਾਥਾ ਜਾਂਦਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
ਜਿਨ੍ਹਾਂ ਨੇ ਗੁਰੂ ਦੀ ਸੰਗਤ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕੀਤਾ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਪੱਗ ਕਹਿੰਦੇ ਨੇ ਚਰਨਾਂ ਨੂੰ, ਕਹਿੰਦੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਲੋਚੀ, ਗੁਰੂ ਦੇ ਚਰਨਾਂ ਦੀ ਧੂੜੀ ਲੋਚੀ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ, ਪਰਮਾਤਮਾ ਵੱਸਦਾ ਹੈ। ਤੇ ਜਦੋਂ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਹੀ ਜਨਮ ਜਿਹੜਾ ਹੈ ਸਫਲ ਹੋਇਆ ਹੈ। ਸਨਾਥਾ ਉਹ ਮਾਲਕ ਪਰਮ ਪ੍ਰਮਿਤਾ ਪਰਮਾਤਮਾ, ਜੋ ਸਭ ਨਾਥਾਂ ਦਾ ਨਾਥ ਹੈ, ਸਭਨਾਂ ਦਾ ਜੋ ਮਾਲਕ ਹੈ।
ਮੋਕੋ ਕੀਜੈ ਦਾਸ ਦਾਸ ਦਾਸਨ ਕੋ,
ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ ਤੇ ਅਸਾਂ ਜੀਵਾਂ ਨੂੰ ਵੀ ਇਹ ਪ੍ਰੇਰਦੇ ਨੇ। ਜਿੱਥੇ ਸਤਿਗੁਰੂ ਜੀ ਆਪ ਆਪਣੀ ਰਸਨ ਦੁਆਰਾ ਕਹਿ ਰਹੇ ਨਾ ਕਿ ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਮੈਨੂੰ ਦਾਸਾਂ ਦਾ ਦਾਸ, ਦਾਸ ਦਾ ਦਾਸ ਬਣਾ ਦੇ। ਇੱਕ ਹੁੰਦਾ ਹੈ ਦਾਸ, ਉਦੋਂ ਫਿਰ ਉਹਦਾ ਅੱਗੇ ਦਾਸ, ਫਿਰ ਕਹਿੰਦੇ ਉਹਦਾ ਅੱਗੇ ਜਿਹੜਾ ਦਾਸ ਹੈ ਨਾ, ਮੈਨੂੰ ਉਹਦਾ ਦਾਸ ਬਣਾ ਦੇ। ਭਾਵ ਤੀਜੀ ਜਗ੍ਹਾ ਤੇ, ਤੀਸਰੀ ਜਗ੍ਹਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਨਿਮਰਤਾ ਚ ਆ ਕਰਕੇ, ਪ੍ਰੇਮਾ ਭਗਤੀ ਚ ਆ ਕਰਕੇ ਅਸਾਂ ਜੀਵਾਂ ਨੂੰ ਵੀ ਪ੍ਰੇਰ ਰਹੇ ਨੇ ਭਈ ਸੇਵਾਦਾਰਾਂ ਦੇ ਅੱਗੇ ਜਿਹੜੇ ਸੇਵਾਦਾਰ ਨੇ, ਉਹਨਾਂ ਦੇ ਜਿਹੜੇ ਅੱਗੇ ਸੇਵਾਦਾਰ ਨੇ, ਜੇ ਕਿਤੇ ਵੀ ਮੌਕਾ ਮਿਲ ਜਾਵੇ ਸੇਵਾ ਕਰਨ ਦਾ ਤੇ ਸੇਵਾ ਕਰੀ। ਇਹ ਨਾ ਸੋਚੀ ਕਿ ਮੈਂ ਤੇ ਵੱਡੇ ਸੇਵਾਦਾਰ ਦੀ, ਪਹਿਲੇ ਸੇਵਾਦਾਰ ਦੀ ਸੇਵਾ ਕਰਨੀ ਹੈ, ਨਹੀਂ। ਕਈ ਵਾਰੀ ਆਪਣੇ ਮਨ ਚ ਇਹ ਵੀ ਗੱਲਾਂ ਆ ਜਾਂਦੀਆਂ ਨੇ।
ਹਰ ਦਇਆ ਧਾਰ ਜਗੰ ਨਾਥ,
ਜਗ ਦੇ ਨਾਥ ਤੂੰ ਦਇਆ ਕਰਨੀ ਕਰੋ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਇਹ ਮਾਰਗ ਪੰਥਾ।
ਹਮ ਅੰਧਲੇ ਗਿਆਨਹੀਨ ਅਗਿਆਨੀ, ਅੰਧਲੇ ਜਦੋਂ ਗਿਆਨ ਨਾ ਹੋਵੇ ਮਨੁੱਖ ਅੰਨਾ ਹੈ, ਅੰਨਾ ਹੈ, ਮਨੁੱਖ ਨੂੰ ਕੁਝ ਨਹੀਂ ਸੁਣਦਾ ਤੇ ਮਾਇਆ ਦੇ ਪ੍ਰਭਾਵ ਅੰਦਰ ਵੀ ਜਿਹੜੇ ਆ ਜਾਂਦੇ। ਆਪਾਂ ਹਮੇਸ਼ਾ ਪੜ੍ਹਦੇ ਸੁਣਦੇ ਹਾਂ ਕਿ ਮਾਇਆ ਧਾਰੀ ਅਤ ਅੰਨਾ ਬੋਲ, ਸ਼ਬਦ ਨਾ ਸੁਣੀ ਬਰੋਲ ਕਚੋਲਾ। ਹੁਣ ਜਦੋਂ ਅਗਿਆਨਤਾ ਦਾ ਅੰਧੇਰਾ ਆ ਜਾਂਦਾ ਹੈ ਨਾ, ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ, ਕਿਵੇਂ ਐ ਮਾਲਕ ਜੀ ਕਿਵੇਂ ਤੁਹਾਡੇ ਮਾਰਗ 'ਤੇ ਤੁਹਾਡੇ ਦੱਸੇ ਹੋਏ ਰਸਤੇ 'ਤੇ ਤੁਹਾਡੇ ਦੱਸੇ ਹੋਏ ਪੰਥ 'ਤੇ ਚੱਲਣਾ ਕਰੀਏ, ਤੁਸੀਂ ਕਿਰਪਾ ਕਰੋ, ਮੈਨੂੰ ਸਮਝ ਨਹੀਂ ਹੈ, ਮੈਨੂੰ ਹੁਣ ਸੋਚੀ ਨਹੀਂ ਹੈ, ਅਗਿਆਨਤਾ ਹੈ ਮੇਰੇ ਅੰਦਰ, ਮੈਨੂੰ ਗਿਆਨ ਕੋਈ ਨਹੀਂ ਹੈ। ਤੇ ਸਤਿਗੁਰੂ ਜੀ ਨੇ ਮੰਗ ਕੀ ਮੰਗਣਾ ਕੀਤੀ ਹੈ,
ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਲੰਥ।
ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਮੈਨੂੰ ਇਹ ਨਾ ਕਹਿਓ ਕਿ ਵੀ ਜਾ ਵੀ ਉਹ ਫਲਾਣੀ ਜਗ੍ਹਾ ਤੇ ਜਾਣਾ, ਰਸਤਾ ਨਹੀਂ ਦੱਸਣਾ, ਮੈਨੂੰ ਰਸਤਾ ਨਹੀਂ ਦੱਸਣਾ। ਕੀ ਮੰਗਿਆ? ਕਹਿੰਦੇ ਅੰਚਲ ਲਾਵੋ, ਆਪਣਾ ਪੱਲਾ ਫੜਾ ਦਿਓ ਮੈਨੂੰ, ਕਿਉਂਕਿ ਪੱਲਾ ਫੜਾਇਆ ਹੋਵੇਗਾ ਚਿੱਤਰ ਨੂੰ, ਤੁਸੀਂ ਜਾਓਗੇ, ਤੁਹਾਡੀ ਸੰਗਤ ਜਾਵੇਗੀ, ਤੁਹਾਡੇ ਪਿਆਰੇ ਜਾਣਗੇ, ਮੈਂ ਉੱਧਰ ਨੂੰ ਉਹ ਤੁਰਾਂਗਾ। ਤੇ ਜੇ ਕੇਵਲ ਰਸਤਾ ਦੱਸਿਆ, ਗਾਂਹ ਜਾ ਕੇ ਬੰਦਾ ਫੇਰ ਭਟਕ ਜਾਂਦਾ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਮਾਰਗ ਦੱਸ ਦਿੰਦਾ ਹੈ, ਅੰਮ੍ਰਿਤ ਛਕ ਲੈਂਦੇ ਹਾਂ, ਗੁਰਦੁਆਰੇ ਜਾਣ ਲੱਗ ਪੈਂਦੇ ਹਾਂ, ਪਰ ਕੁਝ ਮਹੀਨਿਆਂ ਬਾਅਦ ਸਾਰਾ ਕੁਝ ਛੱਡ ਬਹਿੰਦੇ ਹਾਂ, ਭੁੱਲ ਜਾਂਦੇ ਹਾਂ, ਭਟਕ ਜਾਂਦੇ ਹਾਂ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਅੰਚਲ ਪੱਲਾ, ਪੱਲਾ ਫੜਾ ਦਿਓ, ਕਿਉਂਕਿ ਜਦੋਂ ਪੱਲਾ ਫੜਿਆ ਹੁੰਦਾ ਹੈ ਨਾ ਗੁਰਮੁਖ ਪਿਆਰਿਓ, ਤੁਸੀਂ ਦੇਖਿਆ ਹੋਵੇਗਾ ਜਿਹਦੇ ਨੇਤਰਾਂ ਤੋਂ ਜੋਤ ਨਹੀਂ ਨਾ ਆਉਂਦੀ, ਜਿਹਨੂੰ ਆਪਾਂ ਸੂਰਮਾ ਕਹਿੰਦੇ ਹਾਂ, ਤੇ ਉਹਨੇ ਅਗਲੇ ਜਿਹਨੂੰ ਦਿਖਾਈ ਦਿੰਦਾ ਉਹਦੇ ਮੋਢੇ ਤੇ ਹੱਥ ਰੱਖਿਆ ਹੁੰਦਾ ਹੈ, ਉਹਦਾ ਪੱਲਾ ਫੜਿਆ ਹੁੰਦਾ ਹੈ, ਉਹ ਜਿੱਧਰ ਨੂੰ ਜਾਈ ਜਾਂਦਾ ਉਹ ਪਿਛਲੇ ਵਾਲਾ ਉਧਰ ਨੂੰ ਤਰੀ ਜਾਂਦਾ। ਤੇ ਜੇ ਉਹਨੂੰ ਦੱਸ ਦਿੱਤਾ ਜਾਵੇ ਵੀ ਤੈਨੂੰ ਰਸਤਾ ਸਮਝਾ ਦਿੰਦੇ ਤੂੰ ਚਲਾਇਆ ਜਾ, ਉਹ ਨਹੀਂ ਪਹੁੰਚ ਪਾਵੇਗਾ। ਇਸ ਕਰਕੇ ਗੁਰੂ ਦਾ ਪੱਲਾ ਫੜ ਲਈਏ, ਗੁਰੂ ਦੇ ਅੰਚਲ ਦੇ ਨਾਲ ਜੁੜ ਜਾਈਏ ਕਿ ਸਤਿਗੁਰ ਸਾਡੇ ਤੇ ਕਿਰਪਾ ਰਹਿਮਤ ਕਰਨ ਕਿ ਅਸੀਂ ਆਪਣੇ ਮਾਰਗ 'ਤੇ ਚੱਲ ਕਰਕੇ, ਸੱਚ ਦੇ ਮਾਰਗ 'ਤੇ ਚੱਲ ਕਰਕੇ, ਸੱਚੇ ਪੰਥ 'ਤੇ ਚੱਲ ਕਰਕੇ ਗੁਰੂ ਦੇ ਮਹਾਲ ਤੱਕ ਪਹੁੰਚ ਸਕੀਏ। ਧੰਨਵਾਦ ਆਪ ਰੱਬ ਵਰਗੀਆਂ ਸੰਗਤਾਂ ਦਾ, ਧੰਨਵਾਦ ਬਹੁਤ ਹੀ ਸਤਿਕਾਰਯੋਗ ਗਿਆਨੀ ਰਘਬੀਰ ਸਿੰਘ ਜੀ ਹੈੱਡ ਗ੍ਰੰਥੀ ਤਿੰਨਾਂ ਦਾ, ਜਿਨ੍ਹਾਂ ਨੇ ਦਾਸ ਨੂੰ ਆਪ ਸਭ ਸੰਗਤਾਂ ਦੇ ਦਰਸ਼ਨ ਕਰਦਾ ਸੁਭਾਗ ਬਖਸ਼ਿਸ਼ ਕੀਤਾ। ਧੰਨਵਾਦ ਸਮੁੱਚੇ ਪ੍ਰਬੰਧਕ ਜਨਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰਾਂ ਦਾ। ਆਓ ਅੰਤਲੀਆਂ ਪੰਕਤੀਆਂ ਸਰਵਣ ਕਰਨਾ ਕਰੀਏ ਜੀ।
ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।